ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਸਤੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਅਸਲੀਅਤ, ਸੁਨਹਿਰੀ ਮਤਨ, ਯਸਾਇਆ। ਸਾਡੀ ਈਦਗਾਹ ਸਿਓਨ ਉੱਤੇ ਨਜ਼ਰ ਕਰ, ਤੇਰੀਆਂ ਅੱਖੀਆਂ ਯਰੂਸ਼ਲਮ ਨੂੰ ਵੇਖਣਗੀਆਂ, ਜਿਹੜੀ ਸਲਾਮਤੀ ਦੀ ਥਾਂ ਹੈ, ਬਲਕਿ ਅਜਿਹਾ ਖੈਮਾ ਹੈ ਜਿਹੜਾ ਹਿਲਾਇਆ ਨਾ ਜਾਵੇਗਾ, ਜਿਹਦੀਆਂ ਮੇਖਾਂ ਵਿੱਚੋਂ ਇੱਕ ਵੀ ਨਾ ਉਖੇੜੀ ਜਾਵੇਗੀ ਅਤੇ ਉਹਦੀਆਂ ਡੋਰੀਆਂ ਵਿੱਚੋਂ ਇੱਕ ਵੀ ਨਾ ਤੋੜੀ ਜਾਵੇਗੀ। ਜਵਾਬੀ ਪੜ੍ਹਾਈ, ਯਸਾਇਆ। ਬੀਆਬਾਨ ਅਤੇ ਵਿਰਾਨਾ ਖੁਸ਼ ਹੋਣਗੇ ਅਤੇ ਦਸਤ ਖੁਸ਼ੀ ਕਰੇਗਾ ਅਤੇ ਨਰਗਸ ਵਾਂਗਰ ਸ਼ਗੁਫਤਾ ਹੋਵੇਗਾ। ਉੱਥੇ ਕਸਰਤ ਵਿੱਚ ਕਲਿਆਣ ਨਿਕਲਣਗੇ, ਉਹ ਸ਼ਾਦਮਾਨੀ ਨਾਲ ਗਾ ਕੇ ਖੁਸ਼ੀ ਕਰੇਗਾ। ਲੁਬਨਾਨ ਦੀ ਸ਼ੌਕਤ ਅਤੇ ਕਿਰਮਲ ਅਤੇ ਸ਼ਾਰੂਨ ਦੀ ਜ਼ੀਨਤ ਉਹਨੂੰ ਦਿੱਤੀ ਜਾਵੇਗੀ। ਉਹ ਖੁਦਾਵਨ ਦਾ ਜਲਾਲ ਅਤੇ ਸਾਡੇ ਖੁਦਾਵਨ ਦੀ ਹਸ਼ਮਤ ਵੇਖਣਗੇ। ਮਾੜੇ ਹੱਥਾਂ ਨੂੰ ਜ਼ੋਰ ਅਤੇ ਮਾੜੇ ਗੋਡਿਆਂ ਨੂੰ ਤਾਕਤ ਦੇ। ਉਹਨਾਂ ਨੂੰ ਜਿਹੜੇ ਕੱਚੇ ਦਿਲ ਵਾਲੇ ਨੇ ਆਖ ਕਿ ਹਿੰਮਤ ਕਰੋ ਅਤੇ ਨਾ ਡਰੋ। ਵੇਖੋ, ਤੁਹਾਡਾ ਰੱਬ ਸਜ਼ਾ ਅਤੇ ਜਜ਼ਾ ਲਈ ਆਉਂਦਾ ਏ। ਹਾਂ, ਰੱਬ ਹੀ ਆਏਗਾ ਅਤੇ ਤੁਹਾਨੂੰ ਬਚਾਏਗਾ। ਉਸ ਵੇਲੇ ਅੰਨਿਆਂ ਦੀਆਂ ਅੱਖਾਂ ਠੀਕ ਕੀਤੀਆਂ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਖੋਲ੍ਹੇ ਜਾਣਗੇ। ਫਿਰ ਲੰਗੜੇ ਹਰਨ ਵਾਂਗਰ ਛਲਾਂਗਾਂ ਮਾਰਨਗੇ ਅਤੇ ਗੁੰਗੇ ਦੀ ਜ਼ੁਬਾਨ ਗਾਏਗੀ, ਕਿਉਂ ਜੇ ਵਿਰਾਨਿਆਂ ਵਿੱਚ ਪਾਣੀ ਅਤੇ ਜੰਗਲਾਂ ਵਿੱਚ ਨਦੀਆਂ ਫੁੱਟ ਪੈਣਗੀਆਂ। ਬਲਕਿ ਤਲਾਅ ਵੀ ਸਰਾਬ ਹੋਣਗੇ ਅਤੇ ਦਰਿਆਈ ਧਰਤੀ ਚਸ਼ਮਾ ਬਣ ਜਾਵੇਗੀ। ਗਿੱਦੜਾਂ ਦੀਆਂ ਮਾਂਦਾ ਵਿੱਚ ਜਿੱਥੇ ਉਹ ਪਏ ਸੀ, ਨੈ ਅਤੇ ਨਲ ਟਿਕਾਣਾ ਕਰ ਲੈਣਗੇ ਅਤੇ ਜਿਨ੍ਹਾਂ ਨੂੰ ਰੱਬ ਨੇ ਮੁਖਲਸੀ ਦਿੱਤੀ ਏ ਉਹ ਪਰਤ ਕੇ ਆਉਣਗੇ ਅਤੇ ਸਿਓਨ ਵਿੱਚ ਗਾਉਂਦੇ ਹੋਏ ਆਉਣਗੇ ਅਤੇ ਅਬਦੀ ਸਰੂਰ ਉਹਨਾਂ ਦੇ ਸਿਰਾਂ ਉੱਤੇ ਹੋਵੇਗਾ। ਉਹ ਖੁਸ਼ੀ ਅਤੇ ਸ਼ਾਦਮਾਨੀ ਪਾਣਗੇ ਅਤੇ ਗਮ ਅਤੇ ਦੁੱਖ ਮੁੱਕ ਜਾਣਗੇ। ਦਰਸੀਵਾਜ ਬਾਈਬਲ ਵਿੱਚੋਂ ਮਰਕਸ। ਯਸੂ ਮਸੀਹ ਰੱਬ ਦੇ ਪੁੱਤਰ ਦੀ ਖੁਸ਼ਖਬਰੀ ਦਾ ਸ਼ੁਰੂ। ਫਿਰ ਯੂਹੰਨਾ ਦੇ ਫੜਵਾਏ ਜਾਣ ਤੋਂ ਬਾਅਦ ਯਸੂ ਨੇ ਗਲੀਲ ਵਿੱਚ ਆ ਕੇ ਰੱਬ ਦੀ ਬਾਦਸ਼ਾਹੀ ਦੀ ਮੁਨਾਦੀ ਕੀਤੀ ਅਤੇ ਆਖਿਆ, ਭਈ ਵੇਲਾ ਪੂਰਾ ਹੋ ਗਿਆ ਏ, ਰੱਬ ਦੀ ਬਾਦਸ਼ਾਹੀ ਨੇੜੇ ਆ ਗਈ ਏ, ਤੌਬਾ ਕਰੋ ਅਤੇ ਖੁਸ਼ਖਬਰੀ ਉੱਤੇ ਈਮਾਨ ਲਿਆਓ। ਲੂਕਾ। ਅਤੇ ਇੰਝ ਹੋਇਆ, ਭਈ ਯਰੂਸ਼ਲਮ ਨੂੰ ਜਾਂਦਿਆਂ ਹੋਏ ਉਹ ਸਾਮਰੀਆ ਅਤੇ ਗਲੀਲ ਵਿੱਚੋਂ ਹੋ ਕੇ ਜਾ ਰਿਹਾ ਸੀ ਅਤੇ ਇੱਕ ਪਿੰਡ ਵਿੱਚ ਵੜਦਿਆਂ ਹੋਏ 10 ਕੋੜੀ ਉਹਨੂੰ ਮਿਲੇ। ਉਹਨਾਂ ਨੇ ਦੂਰ ਖਲੋ ਕੇ ਉੱਚੀ ਆਵਾਜ਼ ਨਾਲ ਆਖਿਆ, ਐ ਯਸੂ, ਐ ਸਾਹਿਬ, ਸਾਡੇ ਉੱਤੇ ਰਹਿਮ ਕਰ। ਉਹਨੇ ਉਹਨਾਂ ਨੂੰ ਵੇਖ ਕੇ ਆਖਿਆ, ਜਾਓ ਆਪਣੇ ਤਾਈਂ ਕਾਹਨਾਂ ਨੂੰ ਵਿਖਾਓ। ਅਤੇ ਇੰਝ ਹੋਇਆ ਵੀ ਜਾਂਦਿਆਂ ਜਾਂਦਿਆਂ ਉਹ ਪਾਕ ਸਾਫ਼ ਹੋ ਗਏ। ਫਿਰ ਉਹਨਾਂ ਵਿੱਚੋਂ ਇੱਕ ਇਹ ਵੇਖ ਕੇ ਵੀ ਚੰਗਾ ਹੋ ਗਿਆ, ਉੱਚੀ ਆਵਾਜ਼ ਨਾਲ ਰੱਬ ਦੀ ਵਡਿਆਈ ਕਰਦਾ ਹੋਇਆ ਮੁੜਿਆ ਅਤੇ ਮੂੰਹ ਭਰ ਨੇ ਯਸੂ ਦੇ ਪੈਰਾਂ ਵਿੱਚ ਡਿੱਗ ਕੇ ਉਹਦਾ ਸ਼ੁਕਰ ਕਰਨ ਲੱਗਾ ਅਤੇ ਉਹ ਸਾਮਰੀ ਸੀ। ਯਸੂ ਨੇ ਜਵਾਬ ਵਿੱਚ ਆਖਿਆ ਕਿ ਦਸਈ ਪਾਕ ਸਾਫ਼ ਨਾ ਹੋਏ, ਫਿਰ ਉਹ ਨੌਂ ਕਿੱਥੇ ਨੇ? ਕਿ ਇਸ ਪਰਦੇਸੀ ਦੇ ਇਲਾਵਾ ਹੋਰ ਨਾ ਨਿਕਲੇ ਜਿਹੜੇ ਮੁੜ ਕੇ ਰੱਬ ਦੀ ਵਡਿਆਈ ਕਰਦੇ? ਫਿਰ ਉਹਨੇ ਆਖਿਆ, ਉੱਠ ਅਤੇ ਟੁਰ ਜਾ, ਤੇਰੇ ਇਮਾਨ ਨੇ ਤੈਨੂੰ ਚੰਗਾ ਕੀਤਾ। ਜਦ ਫਰੀਸੀਆਂ ਨੇ ਉਹਨੂੰ ਪੁੱਛਿਆ ਭਈ ਰੱਬ ਦੀ ਬਾਦਸ਼ਾਹੀ ਕਦੋਂ ਆਵੇਗੀ, ਤਾਂ ਉਹਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਈ ਰੱਬ ਦੀ ਬਾਦਸ਼ਾਹੀ ਜ਼ਾਹਰੀ ਤੌਰ 'ਤੇ ਨਹੀਂ ਆਵੇਗੀ, ਅਤੇ ਲੋਕ ਇਹ ਨਹੀਂ ਆਖਣਗੇ ਭਈ ਵੇਖੋ ਇੱਥੇ ਹੈ ਜਾਂ ਉੱਥੇ ਹੈ, ਕਿਉਂ ਜੇ ਵੇਖੋ ਰੱਬ ਦੀ ਬਾਦਸ਼ਾਹੀ ਤੁਹਾਡੇ ਵਿਚਾਲੇ ਹੈ। ਮੱਤੀ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ, ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ ਅਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ, ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ, ਭਈ ਇਹ ਬਦਰੂਆਂ ਦੇ ਸਰਦਾਰ ਬਿਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ, ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ, ਅਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ, ਅਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਅਤੇ ਉਹ ਆਪਣਾ ਮੁਖਾਲਫ ਹੋ ਗਿਆ, ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਅਤੇ ਜੇ ਮੈਂ ਬਿਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ, ਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੇ ਰੂਹ ਦੀ ਮਦਦ ਦੇ ਨਾਲ ਬਦਰੂਹਾਂ ਨੂੰ ਕੱਢਦਾ ਵਾਂ, ਤਾਂ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅੱਪੜ ਗਈ ਏ। ਮੱਤੀ। ਉਸੇ ਦਿਨ ਯਸੂ ਘਰ ਵਿੱਚੋਂ ਨਿਕਲ ਕੇ ਝੀਲ ਦੇ ਕੰਢੇ ਜਾ ਬੈਠਿਆ, ਤੇ ਉਹਦੇ ਕੋਲ ਏਡਾ ਵੱਡਾ ਜੱਥਾ ਇਕੱਠਾ ਹੋ ਗਿਆ ਭਈ ਉਹ ਕਿਸ਼ਤੀ ਉੱਤੇ ਚੜ ਬੈਠਿਆ ਤੇ ਸਾਰਾ ਜੱਥਾ ਕੰਢੇ ਉੱਤੇ ਖੜਾ ਸੀ। ਤੇ ਉਹਨੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਤਮਸੀਲਾਂ ਵਿੱਚ ਕੀਤੀਆਂ ਭਈ ਵੇਖੋ ਇੱਕ ਬੀਜ ਬੋਣ ਵਾਲਾ ਬੀਜ ਬੋਣ ਨਿਕਲਿਆ। ਅਸਮਾਨ ਦੀ ਬਾਦਸ਼ਾਹੀ ਉਸ ਰਾਈ ਦੇ ਦਾਣੇ ਵਾਂਗਰ ਏ ਜਿਹਨੂੰ ਕਿਸੇ ਬੰਦੇ ਨੇ ਲੈ ਕੇ ਆਪਣੀ ਪੈਲੀ ਵਿੱਚ ਬੋ ਦਿੱਤਾ। ਉਹ ਸਾਰੇ ਬੀਜਾਂ ਤੋਂ ਨਿੱਕਾ ਤੇ ਹੁੰਦਾ ਏ, ਪਰ ਜਦੋਂ ਵੱਧਦਾ ਏ ਤੇ ਸਾਰੀਆਂ ਸਬਜ਼ੀਆਂ ਤੋਂ ਵੱਡਾ ਤੇ ਅਜਿਹਾ ਰੁੱਖ ਹੋ ਜਾਂਦਾ ਏ ਭਈ ਹਵਾ ਦੇ ਪਰਿੰਦੇ ਆ ਕੇ ਉਹਦੀਆਂ ਟਹਿਣੀਆਂ ਉੱਤੇ ਵੱਸਦੇ ਨੇ। ਫਿਰ ਅਸਮਾਨ ਦੀ ਬਾਦਸ਼ਾਹੀ ਉਸ ਸੌਦਾਗਰ ਵਾਂਗਰ ਏ ਜਿਹੜਾ ਚੰਗੇ ਮੋਤੀਆਂ ਨੂੰ ਲੱਭਦਾ ਫਿਰਦਾ ਸੀ। ਜਦੋਂ ਉਹਨੂੰ ਇੱਕ ਬਹੁਤ ਕੀਮਤੀ ਮੋਤੀ ਮਿਲਿਆ ਤੇ ਉਹਨੇ ਜਾ ਕੇ ਜੋ ਕੁਝ ਉਹਦਾ ਸੀ ਸਭ ਕੁਝ ਵੇਚ ਦਿੱਤਾ ਤੇ ਉਹਨੂੰ ਮੁੱਲ ਲੈ ਲਿਆ। ਮੁਕਾਸ਼ਫਾ। ਯਸੂ ਮਸੀਹ ਦਾ ਮੁਕਾਸ਼ਫਾ ਜਿਹੜਾ ਉਹਨੂੰ ਰੱਬ ਵੱਲੋਂ ਇਸ ਲਈ ਹੋਇਆ ਭਈ ਆਪਣੇ ਬੰਦਿਆਂ ਨੂੰ ਉਹ ਗੱਲਾਂ ਵਿਖਾਵੇ ਜਿਨ੍ਹਾਂ ਦਾ ਜਲਦ ਹੋਣਾ ਜ਼ਰੂਰ ਏ। ਤੇ ਉਹਨੇ ਫਰਿਸ਼ਤੇ ਨੂੰ ਘੱਲ ਕੇ ਉਹਦੀ ਮਾਰਫਤ ਉਹਨਾਂ ਨੂੰ ਆਪਣੇ ਬੰਦੇ ਯੂਹੰਨਾ ਉੱਤੇ ਜ਼ਾਹਰ ਕੀਤਾ। ਮੁਕਾਸ਼ਫਾ। ਫਿਰ ਮੈਂ ਇੱਕ ਨਵਾਂ ਅਸਮਾਨ ਤੇ ਨਵੀਂ ਧਰਤੀ ਨੂੰ ਵੇਖਿਆ, ਕਿਉਂਕਿ ਪਹਿਲਾ ਅਸਮਾਨ ਤੇ ਪਹਿਲੀ ਧਰਤੀ ਜਾਂਦੀ ਰਹੀ ਸੀ ਤੇ ਸਮੁੰਦਰ ਵੀ ਨਾ ਰਿਹਾ। ਫਿਰ ਮੈਂ ਪਾਕ ਸ਼ਹਿਰ ਨਵੇਂ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਕੋਲੋਂ ਉਤਰਦਿਆਂ ਵੇਖਿਆ, ਤੇ ਉਹ ਉਸ ਵਹੁਟੀ ਤਰ੍ਹਾਂ ਸੱਜਿਆ ਹੋਇਆ ਸੀ ਜਿਹਨੇ ਆਪਣੇ ਸ਼ੌਹਰ ਲਈ ਸ਼ਿੰਗਾਰ ਕੀਤਾ ਹੋਵੇ। ਫਿਰ ਮੈਂ ਤਖ਼ਤ ਵਿੱਚੋਂ ਕਿਸੇ ਨੂੰ ਉੱਚੀ ਆਵਾਜ਼ ਨਾਲ ਇਹ ਆਖਦਿਆਂ ਸੁਣਿਆ, ਭਈ ਵੇਖ ਰੱਬ ਦਾ ਖੈਮਾ ਬੰਦਿਆਂ ਦੇ ਵਿਚਕਾਰ ਏ ਤੇ ਉਹ ਉਹਨਾਂ ਦੇ ਨਾਲ ਸਕੂਨਤ ਕਰੇਗਾ, ਤੇ ਉਹ ਉਹਦੇ ਲੋਕ ਹੋਣਗੇ ਤੇ ਰੱਬ ਆਪ ਉਹਨਾਂ ਦੇ ਨਾਲ ਰਹੇਗਾ ਤੇ ਉਹਨਾਂ ਦਾ ਰੱਬ ਹੋਵੇਗਾ, ਤੇ ਉਹ ਉਹਨਾਂ ਦੀਆਂ ਅੱਖੀਆਂ ਦੇ ਸਾਰੇ ਅਥਰੂ ਪੂੰਝ ਦੇਵੇਗਾ। ਇਹਦੇ ਤੋਂ ਬਾਅਦ ਨਾ ਮੌਤ ਰਹੇਗੀ ਤੇ ਨਾ ਵੈਣ ਰਹੇਗਾ, ਨਾ ਚੀਖੋ ਪੁਕਾਰ, ਨਾ ਪੀੜ। ਪਹਿਲੀਆਂ ਛਾਵਾਂ ਜਾਂਦੀਆਂ ਰਹੀਆਂ ਤੇ ਉਹ ਮੈਨੂੰ ਰੂਹ ਵਿੱਚ ਇੱਕ ਵੱਡੇ ਤੇ ਉੱਚੇ ਪਹਾੜ ਉੱਤੇ ਲੈ ਗਿਆ ਤੇ ਪਾਕ ਸ਼ਹਿਰ ਯਰੂਸ਼ਲਮ ਨੂੰ ਅਸਮਾਨ ਉੱਤੋਂ ਰੱਬ ਦੇ ਕੋਲੋਂ ਉਤਰਦਿਆਂ ਵਿਖਾਇਆ। ਉਹਦੇ ਵਿੱਚ ਰੱਬ ਦਾ ਜਲਾਲ ਸੀ ਤੇ ਉਹਦੀ ਚਮਕ ਨਹਾਇਤ ਕੀਮਤੀ ਪੱਥਰ ਮਤਲਬ ਉਸ ਯਸ਼ਬ ਵਾਂਗਰ ਸੀ ਜਿਹੜਾ ਬਲੂਰ ਵਾਂਗਰ ਸਾਫ਼ ਹੋਵੇ। ਤੇ ਉਸ ਸ਼ਹਿਰ ਵਿੱਚ ਸੂਰਜ ਤੇ ਚੰਨ ਦੀ ਲੋ ਦੀ ਕੋਈ ਲੋੜ ਨਹੀਂ, ਕਿਉਂਕਿ ਰੱਬ ਦੇ ਜਲਾਲ ਨੇ ਉਹਨੂੰ ਰੋਸ਼ਨ ਕੀਤਾ ਹੋਇਆ ਏ ਤੇ ਬਰਾ ਉਹਦਾ ਚਿਰਾਗ ਏ। ਤੇ ਕੌਮਾਂ ਉਹਦੀ ਲੋ ਵਿੱਚ ਚੱਲਣ ਫਿਰਨਗੀਆਂ ਤੇ ਧਰਤੀ ਦੇ ਬਾਦਸ਼ਾਹ ਆਪਣੀ ਸ਼ਾਨ ਸ਼ੌਕਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ, ਤੇ ਉਹਦੇ ਬੂਹੇ ਦਿਨ ਨੂੰ ਬਿਲਕੁਲ ਬੰਦ ਨਾ ਹੋਣਗੇ ਤੇ ਉੱਥੇ ਰਾਤ ਨਾ ਹੋਵੇਗੀ, ਤੇ ਲੋਕ ਕੌਮਾਂ ਦੀ ਸ਼ਾਨ ਸ਼ੌਕਤ ਤੇ ਇੱਜ਼ਤ ਦਾ ਸਮਾਨ ਉਹਦੇ ਵਿੱਚ ਲਿਆਉਣਗੇ, ਤੇ ਉਹਦੇ ਵਿੱਚ ਕੋਈ ਨਾਪਾਕਸ਼ ਹੈ ਜਾਂ ਕੋਈ ਬੰਦਾ ਜਿਹੜਾ ਭੈੜੇ ਕੰਮ ਕਰਦਾ ਏ ਜਾਂ ਝੂਠੀਆਂ ਗੱਲਾਂ ਕਰਦਾ ਏ ਬਿਲਕੁਲ ਨਾ ਵੜੇਗਾ, ਪਰ ਉਹ ਹੀ ਵੜਨਗੇ ਜਿਨ੍ਹਾਂ ਦੇ ਨਾਮ ਬਰੇ ਦੀ ਹਯਾਤੀ ਦੀ ਕਿਤਾਬ ਵਿੱਚ ਲਿਖੇ ਹੋਏ ਨੇ। ਮੁਕਾਸ਼ਫਾ। ਖੁਦਾਵੰਦ ਯਸੂ ਦਾ ਕਰਮ ਮੁਕੱਦਸਾਂ ਦੇ ਨਾਲ ਰਵੇ। ਆਮੀਨ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਅਸਲੀਅਤ ਰੂਹਾਨੀ, ਹਮਾਹੰਗ, ਨਾ ਬਦਲਣ ਵਾਲੀ, ਲਾਫਾਨੀ, ਅਲਾਹੀ ਤੇ ਅਬਦੀ ਏ। ਗੈਰ ਰੂਹਾਨੀ ਕੁਝ ਵੀ ਅਸਲੀ, ਹਮਾਹੰਗ ਜਾਂ ਹਮੇਸ਼ਾ ਦਾ ਨਹੀਂ ਹੋ ਸਕਦਾ। ਪਾਪ, ਬਿਮਾਰੀ ਤੇ ਫਾਨੀਅਤ ਰੂਹ ਦੇ ਫਾਨੀ ਸਿਮਤੁਲ ਕਦਮ ਨੇ, ਤੇ ਇਹ ਯਕੀਨਨ ਅਸਲੀਅਤ ਦੇ ਮੁਖਾਲਫ ਹੋਣਗੇ। ਅਸਮਾਨ ਦੀ ਬਾਦਸ਼ਾਹੀ ਅਲਾਹੀ ਸਾਇੰਸ ਵਿੱਚ ਹਮਾਹੰਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਤੇ ਕਾਦਰ ਮੁਤਲਕ ਸਿਆਨ ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਏ। ਅਸਮਾਨ ਹਮਾਹੰਗੀ ਨੂੰ ਪੇਸ਼ ਕਰਦਾ ਏ ਤੇ ਅਲਾਹੀ ਸਾਇੰਸ ਅਸਮਾਨੀ ਹਮਾਹੰਗੀ ਦੇ ਅਸੂਲ ਦੀ ਵਜ਼ਾਹਤ ਕਰਦੀ ਏ। ਇਨਸਾਨੀ ਫੈਮਲੀ ਇੱਕ ਵੱਡਾ ਮੁਆਜ਼ਾ ਅਲਾਹੀ ਮੁਹੱਬਤ ਏ, ਤੇ ਵਜੂਦੀਅਤ ਦੀ ਸਭ ਤੋਂ ਵੱਡੀ ਲੋੜ ਉਸ ਸ਼ੈ ਦਾ ਅਸਲੀ ਤਸੱਵਰ ਪਾਉਣਾ ਏ ਜਿਹੜੀ ਇਨਸਾਨ ਦੇ ਅੰਦਰ ਅਸਮਾਨ ਦੀ ਬਾਦਸ਼ਾਹੀ ਨੂੰ ਬਣਾਉਂਦੀ ਏ। ਨਵਾਂ ਯਰੂਸ਼ਲਮ, ਅਲਾਹੀ ਸਾਇੰਸ, ਸੰਸਾਰ ਦੇ ਰੂਹਾਨੀ ਹਕਾਇਕ ਤੇ ਹਮਾਹੰਗੀ, ਅਸਮਾਨ ਦੀ ਬਾਦਸ਼ਾਹੀ ਜਾਂ ਹਮਾਹੰਗੀ ਦੀ ਸਲਤਨਤ। مکاشفہ 21 باب 1 آیت وچ اسی پڑھدے ہاں، پھر میں ایک نواں آسمان تے ایک نویں دھرتی نوں ویکھیا، کیوں جو پہلا آسمان تے پہلی دھرتی جاندی رہی سی تے سمندر وی نہ رہا، کیوں جو آسمان تے دھرتی دے بارے مقدس یوحنا دی بدنی حص غائب ہو گئی سی تے ایس جھوٹھی حص دی تھان روحانی حص آ گئی سی، جڑی اجئی نفسی حالت سی جدے پارو او نوے آسمان تے نویں دھرتی نوں ویکھ سکدا سی جدے وچ روحانی خیال تے اصلیت دی سمجھ شامل ہے۔ کلام دا اے اختیار ایس نتیجے نوں لیاں لئی سی بھئی ہستی دی اجئی پچھان ایس وجودیت دی ہون والی حالت وچ انسان لئی ممکن ہے تے ممکن رہی سی، بھئی اسی موت دکھ تے درد دے آرام نال ایتھے تے ہنے باخبر ہو سکدے ہاں۔ یہ ساری کرسچن سائنس دی مٹھاس ہے۔ برداشت کرن والے پیاریو، حوصلہ رکھو، کیوں جے ہستی دی اے اصلیت یقیناً کدی نہ کدی کسی نہ کسی شکل وچ سامنے آوے گی، کوئی پیڑ نہ ہوئے گی تے سارے اتھرو پونج دتے جان گے۔ جدو تسی اے پڑھو تے یسو دے انہاں لفظاں نوں یاد رکھو، رب دی بادشاہی تواڈے وچکار ہے، ایسے لئی اے روحانی سمجھ ہون والا امکان ہے۔ مکاشفا ویکھن والا ایک ہور خیال پیش کردا ہے جڑا تھکے ہوئے مسافر نوں حوصلہ دین لئی ہے، تے او اے ہے بھئی اودا سفر ہمیشہ لئی اتے نوں جان والی راہ ہے۔ مکاشفا 21 باب 9 آیت وچ او لکھدا ہے، پھر انہاں سات فرشتیاں وچوں جنہاں دے کول سات پیالے سی تے او پچھلیاں ستاں آفتاں نال بھرے ہوئے سی، ایک نے آ کے مینوں آکھیا، ادھر آ، میں تینوں واٹی یعنی برے دی بڈھی وکھاواں۔ یہ سچیائی دی سیوا تے الہی پیار دا سنیہا یوحنا نوں روحانی حالت وچ لے گیا، انہیں انہوں اِنا اچھا کر دیتا بھئی وہ ہستی روحانی حقائق تے نویں یروشلم نوں جڑا رب والوں آسمان تو ہیٹھا آ رہا ہے ویکھ سکیا، جڑا خوشی تے جلال دی روحانی لو ہے جنوں وہ اس شہر دے طور تے بیان کردا ہے جڑا چکور واقعہ ہویا ہے۔ پاک شہر جہدا ذکر مکاشفا 21 باب 16 آیت وچ انج ہویا ہے بھئی جڑا چکور بنیا ہویا سی تے او جڑا آسمان اتوں رب دے کولوں اتریا سی، الہی سائنس دی لو تے جلال دی نمائندگی کردا ہے۔ ایس نویں یروشلم دا بناون والا تے معمار رب ہے۔ جویں بھئی اسی عبرانیوں دی کتاب وچ پڑھدے ہاں، اے ایک مضبوط شہر ہے، اے دی تفصیل اشاریاں والی ہے۔ روحانی تعلیم ہمیشہ مثالاں تے نشانیاں دے راہی دیتی جاندی ہے کہ یسو نے وی سچائیاں دی تعلیم دین لئی رائی دے دانے تے مصرف پتر دیاں مثالاں نہیں دیتیاں۔ اسی طرح شہر دے چکور ہون دے گہرے معنی نے۔ ساڈے شہر دیاں چار نکراں کلام، مسیحت، مسیح تے الہی سائنس نے، تے اے دے بوئے دن نوں بالکل بند نہ ہون گے تے اتھے رات نہ ہوئے گی۔ جے میں پئی او دیاں چارے نکراں اشارہ کر دیاں نے، اے شہر پورے طور تے روحانی ہے۔ جویں پئی زبور دا لکھاری آکھدا ہے، شمالی پاسے ول سے اوندا پہاڑ جڑا وڈے بادشاہ دا شہر ہے، او اچائی وچ خوشنما تے ساری ترتی دا فخر ہے۔ اے اصل وچ روح دا، انصاف دا، شاہی تے متوازن شہر ہے۔ شمال وچ اے دے بوئے شمالی ستارے کلام مکاشفا دے کتبی مقناطیس ول کھلدے نے، مشرق وچ اس ستارے ول جنوں مجوسیاں نے ویکھیا جڑا ستارہ یسو دی چرنی وال رہنمائی دیندا سی، جنوب وچ اسمان دی جنوبی سولی وال یعنی کلوری دی سولی جڑی انسان نوں مضبوط اتحاد وچ اکٹھا کردی اے، مغرب وچ پیار دے سنہرے ساحل تے ہمانگی دے پور امن سمندر وال۔ اے آسمانی شہر جڑا راستبازی دے سورج نال چمکدا یعنی اے نواں یروشلم، اے لامحدود کلی جڑا ساڈے لئی دور دھند وچ لکیا وکھالی دیندا اے، مقدس یوحنا دے خیال تکر اپڑیا جدکہ او فانی شیواں وچ گھریا ہویا سی۔ سانوں ایہدے تو بہتے اصلی انسان دی غیر مادیت دے ہور کس اشارے دی لوڑ ہے بھئی یوحنا نے اجئے آسمان تے ترتی نوں ویکھیا جہدے وچ کوئی ہیکل بدن نہیں ہے۔ اے جڑی تواڈے وچکار رب دی بادشاہی ہے، اے ایتھے انسان دی شعور دی پہنچ وچ ہے تے روحانی خیال اینوں ظاہر کردا ہے۔ الہی سائنس وچ انسان رب دے بارے اپنی سمجھ دے تناسب وچ شعوری طور تے ایس ہمانگی دی پچھان دی ملکیت رکھدا ہے۔ ਉਸ ਰੂਹਾਨੀ ਤੇ ਪਾਕ ਰਹਾਇਸ਼ ਦੀ ਕੋਈ ਹੱਦ ਜਾਂ ਕੈਦ ਨਹੀਂ, ਪਰ ਉਹਦੇ ਚਾਰ ਅਹਿਮ ਨੁਕਤੇ ਨੇ। ਪਹਿਲਾ, ਹਯਾਤੀ ਸੱਚਾਈ ਤੇ ਪਿਆਰ ਦਾ ਕਲਾਮ। ਦੂਜਾ, ਮਸੀਹ ਯਾਨੀ ਰੱਬ ਦਾ ਰੂਹਾਨੀ ਖਿਆਲ। ਤੀਜਾ, ਮਸੀਹਤ ਜਿਹੜੀ ਮਸੀਹੀ ਤਾਰੀਖ ਵਿੱਚ ਮਸੀਹ ਦੇ ਖਿਆਲ ਦੇ ਇਲਾਹੀ ਅਸੂਲ ਦਾ ਨਤੀਜਾ ਹੈ। ਚੌਥਾ, ਕ੍ਰਿਸਚਨ ਸਾਇੰਸ ਜਿਹੜੀ ਅੱਜ ਤੇ ਹਮੇਸ਼ਾ ਇਸ ਵੱਡੀ ਮਿਸਾਲ ਤੇ ਇਹਦੇ ਵੱਡੇ ਨਮੂਨੇ ਨੂੰ ਪੇਸ਼ ਕਰਦੀ ਹੈ। ਸਾਡੇ ਰੱਬ ਦੇ ਇਸ ਸ਼ਹਿਰ ਨੂੰ ਕਿਸੇ ਸੂਰਜ ਜਾਂ ਸੈਟੇਲਾਈਟ ਦੀ ਲੋੜ ਨਹੀਂ, ਕਿਉਂਕਿ ਇਹਦੀ ਲੋ ਪਿਆਰ ਹੈ। ਇਲਾਹੀ ਸਿਆਨ ਆਪ ਇਹਦਾ ਤਰਜਮਾਨ ਹੈ। ਉਹ ਸਾਰੇ ਜਿਨ੍ਹਾਂ ਨੂੰ ਮੁਕਤੀ ਮਿਲੀ ਹੋਈ ਹੈ, ਉਹਨਾਂ ਨੂੰ ਇਸ ਲੋ ਵਿੱਚ ਜ਼ਰੂਰ ਟੁਰਨਾ ਚਾਹੀਦਾ ਹੈ। ਸਾਰੀਆਂ ਸ਼ਾਨਦਾਰ ਤਾਕਤਾਂ ਅਤੇ ਸਲਤਨਤਾਂ ਆਪਣੀ ਸਾਰੀ ਸ਼ਾਨੋ ਸ਼ੌਕਤ ਇਸ ਸ਼ਹਿਰ ਵਿੱਚ ਲਿਆਉਣਗੀਆਂ। ਇਹਦੇ ਬੂਹੇ ਲੋ ਅਤੇ ਜਲਾਲ ਵੱਲ ਅੰਦਰ ਅਤੇ ਬਾਹਰ ਦੋਵਾਂ ਪਾਸੇ ਖੁੱਲ੍ਹਦੇ ਨੇ, ਕਿਉਂ ਜੇ ਸਭ ਕੁਝ ਚੰਗਾ ਹੈ ਅਤੇ ਅਜਿਹਾ ਕੁਝ ਵੀ ਇਸ ਸ਼ਹਿਰ ਵਿੱਚ ਨਹੀਂ ਵੜ ਸਕਦਾ ਜਿਹੜਾ ਨਾ ਪਾਕਸ਼ ਹੈ ਜਾਂ ਝੂਠੀਆਂ ਗੱਲਾਂ ਕਰਨ ਵਾਲਾ ਹੋਵੇ। ਜਿਵੇਂ ਰੋਮਨ ਗੈਰ ਕੌਮਾਂ ਨੇ ਦੇਵਤਾ ਦੇ ਬਾਰੇ ਰੂਹਾਨੀ ਖਿਆਲ ਨੂੰ ਬਹੁਤਾ ਕਬੂਲ ਕੀਤਾ, ਉਂਝ ਹੀ ਸਾਡੇ ਮਾਦੀ ਨਜ਼ਰੀਏ ਰੂਹਾਨੀ ਖਿਆਲਾਂ ਨੂੰ ਕਬੂਲ ਕਰਨਗੇ, ਜਦੋਂ ਤੀਕਰ ਪਈ ਮੁਤਨਾਹੀ ਲਾਮੁਤਨਾਹੀ ਨੂੰ, ਬਿਮਾਰੀ ਸਿਹਤ ਨੂੰ, ਪਾਪ ਪਾਕੀਜ਼ਗੀ ਨੂੰ ਥਾਂ ਨਹੀਂ ਦਿੰਦਾ। ਅਤੇ ਰੱਬ ਦੀ ਬਾਦਸ਼ਾਹੀ ਜਿਵੇਂ ਅਸਮਾਨ ਉੱਤੇ ਹੈ, ਉਂਝ ਹੀ ਧਰਤੀ ਉੱਤੇ ਵੀ ਨਹੀਂ ਆ ਜਾਂਦੀ। ਤੇਰੀ ਬਾਦਸ਼ਾਹੀ ਆਵੇ, ਤੇਰੀ ਬਾਦਸ਼ਾਹੀ ਆ ਗਈ ਏ, ਤੂੰ ਅਜ਼ਲੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਮਤ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।